ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੁਜਰੀ ਮਹੱਲਾ ਚੌਥਾ, ਚੌ ਪਦੇ ਘਰ ਪਹਿਲਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਹਉ ਬਿਨਉ ਕਰੋ ਗੁਰਪਾਸ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਹਉ ਬਿਨਉ ਕਰੋ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗ ਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਨਾਨਕ ਨਾਮ ਪ੍ਰਗਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਨਾਨਕ ਨਾਮ ਪ੍ਰਗਾਸ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੁਜਰੀ ਮਹੱਲਾ ਚੌਥਾ, ਚੌ ਪਦੇ ਘਰ ਪਹਿਲਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਹਉ ਬਿਨਉ ਕਰੋ ਗੁਰਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ। ਤੁਰਕੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿੱਛੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਸ਼ਬਦ ਸੰਪੂਰਨ ਹੋਏ ਹਨ। ਹੁਣ ਅੱਗੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤ ਸਰਵੇ ਜੋਤ ਜਗਾਵੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹੀ ਸ਼ਬਦ ਪਿੱਛੇ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਆਇਆ ਹੈ, ਪਰ ਕੁਝ ਕੁ ਲਗਾਂ ਮਾਤਰਾਂ ਦਾ, ਕੁਝ ਅੱਖਰਾਂ ਦਾ ਸਤਿਗੁਰੂ ਨੇ ਕੁਝ ਅੰਤਰ ਵੀ ਰੱਖਿਆ ਹੈ। ਇਹ ਸ਼ਬਦ ਕਦੋਂ ਅਤੇ ਕਿੱਥੇ ਉਚਾਰਨ ਕੀਤਾ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਸਪੁੱਤਰ ਸਨ ਅਤੇ ਦੋਹੇ ਸਪੁੱਤਰੀਆਂ ਸਨ। ਵੱਡੀ ਦਾ ਨਾਮ ਸੀ ਬੀਬੀ ਦਾਨੀ, ਛੋਟੀ ਦਾ ਨਾਮ ਸੀ ਬੀਬੀ ਭਾਨੀ ਜੀ। ਇੱਕ ਵਾਰ ਮਾਤਾ ਰਾਮੋ ਜੀ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਿਲ ਸਨ, ਕਹਿਣ ਲੱਗੇ, हे सतगुरु जी, हुण अपनी सपुत्री भानी वरदी योग हो गई है, कोई उन्हां दे लई वरदी तलाश करनी चाहीदी है। तां उस वेले सतगुरु ने सुभावक बचन कीता, दसो किहो जिहा वर चाहीदा है। तां अगे धन गुरु रामदास महाराज खड़े सन, उन्हां वल माता जी दी निगाह गई। सुभावक बचन होया भी उस नौजवान गुरसिख वर्गा भानी दा वर होना चाहीदा। सतगुरु दी पारखू अख पहला ही ताड़ गई सी, अपने महलां नूं कहण लगे, इहो जिहा वर ते फिर यही मिल सकदा है, इहदा इहदे बराबर दा होर कोई नहीं हो सकदा। तां उस वेले गुरु रामदास महाराज दे नाल बीबी भानी जी दा विआह होया। विआह तों बाद धन गुरु अमरदास महाराज सच्चे पातशाह ने अपने उत्तराधिकारी ते अपने दामाद, जिन्हां दा पहला नाम भाई जेठा सी, धन गुरु रामदास महाराज गुरता गद्दी तो बाद उन्हां दा नाम रखिया गया, पुछिया भई कोई थोड़ी मंग, क्योंकि अक्सर दुनियादारी दे विच कुछ अजिहियां गल्लां हुंदियां ने जिथे कोई आपां किसे धी भैण दा रिश्ता करदे हाँ तां नाल इह वी गल अक्सर पुछी जांदी है, भई कोई थोड़ी मंग, कोई थोड़ी डिमांड। कई लोग कोई ना कोई डिमांड रखते भी हैं। हुण धन गुरु रामदास महाराज सच्चे पातशाह नूं पुछिया गया, दसो थोड़ी कोई मंग। तां उस वेले धन गुरु रामदास महाराज जो पहला ही अपना तन मन धन गुरु नूं अर्पण कर चुके सन, ता ए बेनती रूप दे विच शब्द उचारण कीता, मेरे मीत गुरदेव मोको राम नाम प्रगास, है मेरे लोक ते परलोक दे मित्र सतगुरु देव जीओ, जे तुसी मेरे ते त्रुठे हो ते कृपा करो मोको राम नाम प्रगास, मैनू राम नाम दा प्रकाश कर दियो, वाहिगुरु दे नाम दा दीवा मेरे अंदर बाल दियो, अकाल पुरख वाहिगुरु दे नाम दा चानन मेरे हिरदे विच प्रगट हो जावे, गुरमत नाम मेरा प्राण सिखाई, पर ओ नाम भी गुरमत द्वारा जिहड़ा प्राप्त होया होया ओ मेरे प्राणा दा सिखाई मित्र बन जावे, हर कीरत हमरी रहरास ते वाहिगुरु दी सिफत सलाह करनी, ए मेरे जीवन दी राह रीत, मेरे जीवन दी रहत मर्यादा बन जावे, ए मैं आप जी दे पासों दाज मंगदा हां, ते यही मेरा दान है, यही मेरी मंग है, नाम ते प्रभु सिफ सला दी दात मेरी झोली विच पाओ। धन गुरु रामदास महाराज ने होर किवें किवें सतगुरु दे चरणां दे विच अरदासां बेनतियां कीतियां, ਉਹ ਵਿਚਾਰ ਇਹ ਸ਼ਬਦ ਵਿੱਚ ਅੰਕਿਤ ਕੀਤੇ ਗਏ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਰਾਹ ਗੁਜਰੀ ਮਹੱਲਾ ਚੌਥਾ, ਚੌਪ ਦੀ ਕਰ ਪਹਿਲਾ। ਰਾਹ ਗੁਜਰੀ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚੌਪ ਦੇ ਸ਼ਬਦ ਆਰੰਭ ਹੋ ਰਹੇ ਹਨ। ਪਹਿਲੇ ਕਾਰ ਸੁਰਤਾਲ ਵਿੱਚ ਇਹਨਾਂ ਨੂੰ ਗਾਵਿਆ ਹੈ। ਇਹ ਪਹਿਲਾ ਸ਼ਬਦ ਹੈ ਜੋ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਪੜ੍ਹਿਆ ਗਿਆ ਹੈ, ਅਤੇ ਹੁਣ ਇੱਥੇ ਫਿਰ ਦੁਬਾਰਾ ਉਸ ਨੂੰ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ। ਲਓ ਸੰਗਤਾਂ, ਇਹਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਹਰ ਕੇ ਜਨ ਸਤਿਗੁਰ ਸਤ ਪੁਰਖ ਹਉ ਬਿਨੋ ਕਰੋ ਗੁਰ ਪਾਸ।
ਹਜ਼ੂਰ ਫਰਮਾਉਂਦੇ ਨੇ ਹਰ ਕੇ ਜਨ ਹਰੀ ਦੇ ਜਨ ਦਾਸ ਸਤ ਪੁਰਖ ਸਤਿਗੁਰੂ ਮਹਾਰਾਜ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਮੈਂ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ, ਜੋ ਵਾਹਿਗੁਰੂ ਦੇ ਦਾਸ ਵੀ ਹਨ ਅਤੇ ਸਤਿਪੁਰਖ ਵੀ ਹਨ, ਅਤੇ ਉਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਮੈਂ ਬੜੀ ਨਿਮਰਤਾ ਅਤੇ ਹਲੀਮੀ ਦੇ ਨਾਲ ਬੇਨਤੀ ਕਰਦਾ ਹਾਂ।
ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ।
ਸਤਿਗੁਰੂ ਜੀ, ਅਸੀਂ ਤਾਂ ਕੀੜੇ ਹਾਂ, ਕੀੜਿਆਂ ਦੇ ਵਿੱਚੋਂ ਵੀ ਜਿਹੜੇ ਬਹੁਤ ਛੋਟੇ ਕਿਰਮ ਹੁੰਦੇ ਨੇ ਜਿਨ੍ਹਾਂ ਨੂੰ ਵਰਮ ਕਹਿੰਦੇ ਹਨ, ਅਸੀਂ ਤੇ ਬਹੁਤ ਛੋਟੇ ਕੀੜੇ ਹਾਂ। ਭਾਵ ਅਤਿ ਨਿਮਰਤਾ ਨਾਲ ਸਤਿਗੁਰੂ ਕਹਿੰਦੇ ਨੇ ਅਸੀਂ ਤੁਹਾਡੇ ਦਾਸਾਂ ਦੇ ਦਾਸ ਹਾਂ, ਪਰ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਕਰ ਦਇਆ ਨਾਮ ਪ੍ਰਗਾਸ। ਹੇ ਸਤਿਗੁਰੂ ਜੀ, ਸਾਡੇ ਤੇ ਦਇਆ ਕਰੋ, ਸਾਡੇ ਤੇ ਤਰਸ ਕਰੋ, ਸਾਡੇ ਤੇ ਰਹਿਮ ਕਰੋ, ਤੇ ਵਾਹਿਗੁਰੂ ਦੇ ਨਾਮ ਦਾ ਚਾਨਣ ਕਰ ਦਿਓ, ਨਾਮ ਦਾ ਦੀਵਾ ਬਾਲ ਦਿਓ।
ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ।
ਐ ਮੇਰੇ ਲੋਕ ਪ੍ਰਲੋਕ ਦੇ ਮਿੱਤਰ ਸਤਿਗੁਰੂ ਜੀ, ਕਿਰਪਾ ਕਰੋ, ਮੈਨੂੰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਕਰ ਦਿਓ, ਜਿਹੜਾ ਗੁਪਤ ਨਾਮ ਸਾਡੇ ਅੰਦਰ ਹੈ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਸ ਗੁਪਤ ਨਾਮ ਨੂੰ ਪ੍ਰਗਟ ਕਰ ਦਿਓ।
ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ।
ਇਹ ਸਤਿਗੁਰੂ ਜੀ, ਗੁਰਮਤ ਦੁਆਰਾ ਪ੍ਰਾਪਤ ਕੀਤਾ ਹੋਇਆ ਨਾਮ ਮੇਰੇ ਪ੍ਰਾਣਾਂ ਦਾ ਸਖਾਈ ਪਿਆਰਾ ਹੋ ਜਾਵੇ, ਪ੍ਰਾਣਾਂ ਦਾ ਮਿੱਤਰ ਬਣ ਜਾਵੇ, ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਸਾਡੇ ਜੀਵਨ ਦੀ ਰਹੁਰੀਤ ਰਹਿਤ ਮਰਯਾਦਾ ਬਣ ਜਾਵੇ।
ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ।
ਹਾਂ, ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਹਰ ਜਨ ਕੇ ਜਿਹੜੇ ਵਾਹਿਗੁਰੂ ਦੇ ਜਨ ਦਾਸ ਬਣ ਗਏ ਨੇ, ਉਹਨਾਂ ਦੇ ਬਹੁਤ ਵੱਡਿਆਂ ਤੋਂ ਵੱਡੇ ਭਾਗ ਬਣ ਗਏ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਿਨ੍ਹਾਂ ਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਧਾ ਹੈ ਤੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪਿਆਸ ਲੱਗੀ ਹੋਈ ਹੈ।
ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ।
ਹਜ਼ੂਰ ਫਰਮਾਉਂਦੇ ਨੇ ਹੇ ਸਤਿਗੁਰੂ ਜੀ, ਸਾਨੂੰ ਹਰ ਹਰ ਨਾਮ ਮਿਲੈ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਿਲੇ, ਨਾਮ ਪ੍ਰਾਪਤ ਹੋਵੇ, ਤ੍ਰਿਪਤਾਸ ਹੈ ਜਿਸ ਦੇ ਨਾਲ ਅਸੀਂ ਰੱਜ ਸਕਦੇ ਹਾਂ, ਸਾਡੀ ਆਤਮਕ ਭੁੱਖ ਦੂਰ ਹੋ ਸਕਦੀ ਹੈ। ਮਿਲ ਸੰਗਤ ਗੁਣ ਪ੍ਰਗਾਸ ਤੇ ਨਾਲ ਹੀ ਸਤਿਗੁਰੂ ਜੀ ਇਹ ਵੀ ਕਿਰਪਾ ਕਰ ਦਿਓ, ਸੰਗਤ ਦੇ ਨਾਲ ਮਿਲ ਕੇ ਜਿਹੜੇ ਦੈਵੀ ਗੁਣ ਨੇ, ਸ੍ਰੇਸ਼ਟ ਗੁਣ ਨੇ, ਸਤ ਸੰਤੋਖ ਆਦਿਕ, ਉਹਨਾਂ ਨੂੰ ਵੀ ਪ੍ਰਗਟ ਕਰ ਦਿਓ।
ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।
ਸਤਿਗੁਰੂ ਜੀ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ, ਜੋ ਹਰ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਹਰ ਸਭ ਨੂੰ ਹਰੇ ਪਰੇ ਕਰਨ ਵਾਲਾ ਹੈ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਸ ਨਾਮ ਦਾ ਰਸ ਨਹੀਂ ਪ੍ਰਾਪਤ ਕੀਤਾ ਤੇ ਭਾਗਹੀਣ ਜਮ ਪਾਸ, ਉਹ ਭਾਗਾਂ ਤੋਂ ਹੀਣੇ ਲੋਕ ਜਮ ਪਾਸ, ਉਹ ਜਮਾਂ ਦੇ ਪਾਸ ਜਾਂਦੇ ਨੇ, ਅਥਵਾ ਜਮ ਪਾਸ, ਪਾਸ ਦਾ ਅਰਥ ਫਾਹੀ ਵੀ ਹੈ, ਉਹ ਜਮਾਂ ਦੀ ਫਾਹੀ ਦੇ ਵਿੱਚ ਪੈਂਦੇ ਹਨ।
ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਲੋਕ ਸਤਿਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਦੀ ਸੰਗਤ ਵਿੱਚ ਕਦੀ ਨਹੀਂ ਆਏ, ਤ੍ਰਿਗ ਜੀਵੇ, ਉਹਨਾਂ ਦੇ ਪਿਛਲੇ ਜੀਵਨ ਨੂੰ ਵੀ ਤਰਕਾਰ ਹੈ, ਤ੍ਰਿਗ ਜੀਵਾਸ, ਤੇ ਇਸ ਦੇ ਨਾਲ ਹੀ ਜੋ ਅੱਗੇ ਜੀਵਨ ਦੀ ਆਸ ਲਾਈ ਬੈਠੇ ਨੇ, ਉਸ ਅਗਲੇ ਫਿਊਚਰ ਦੇ ਜੀਵਨ ਨੂੰ ਵੀ ਉਹਨਾਂ ਨੂੰ ਤਰਕਾਰ ਹੈ।
ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ।
ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਵਾਹਿਗੁਰੂ ਦੇ ਜਨ ਦਾਸਾਂ ਨੇ ਸਤਿਗੁਰੂ ਦੀ ਸੰਗਤ ਸੋਭਤ ਪ੍ਰਾਪਤ ਕੀਤੀ ਹੈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ ਉਹਨਾਂ ਦੇ ਮੱਥੇ ਤੇ ਤੁਰ ਦੁਰਗਾਹ ਤੋਂ ਹੀ ਕੋਈ ਚੰਗੇ ਭਾਗ ਚੰਗੇ ਲੇਖ ਲਿਖੇ ਹੋਏ ਸਨ, ਜਿਸ ਦਾ ਸਦਕਾ ਉਹਨਾਂ ਨੂੰ ਸਤਿਗੁਰੂ ਦੀ ਸਤਸੰਗਤ ਪ੍ਰਾਪਤ ਹੋਈ ਹੈ।
ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਨਾਨਕ ਨਾਮ ਪ੍ਰਗਾਸ।
ਧੰਨ ਹੈ ਗੁਰੂ ਦੀ ਸਤਸੰਗਤ ਸੋਭਤ, ਜਿਸ ਦੁਆਰਾ ਅਸੀਂ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ ਹੈ। ਮਿਲ ਨਾਨਕ ਨਾਮ ਪ੍ਰਗਾਸ, ਉੱਥੇ ਮਿਲ ਜਨ, ਜਨ ਸ਼ਬਦ ਵੀ ਨਾਲ ਹੈ ਪਿਛਲੇ ਸ਼ਬਦ ਵਿੱਚ, ਪਰ ਇੱਥੇ ਸਿੱਧਾ ਮਿਲ ਨਾਨਕ ਨਾਮ ਪ੍ਰਗਾਸ। ਸਤਿਗੁਰੂ ਫਰਮਾਉਂਦੇ ਨੇ, ਭਾਈ ਸਤਸੰਗਤ ਦੇ ਨਾਲ ਮਿਲ ਕੇ ਹੀ ਨਾਮ ਪ੍ਰਗਾਸ, ਇਹ ਨਾਮ ਪ੍ਰਗਟ ਹੁੰਦਾ, ਨਾਮ ਦਾ ਪ੍ਰਕਾਸ਼ ਹੁੰਦਾ ਹੈ।
ਗੁਜਰੀ ਮਹੱਲਾ ਚੌਥਾ। ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤਸੰਗਤ ਸ਼ਬਦ ਮਨ ਮੋਹੈ।
ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਉਪਦੇਸ਼ ਦਿਓ। ਤਾਂ ਸਤਿਗੁਰੂ ਨੇ ਭਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਗੁਰਸਿੱਖਾਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ। ਮੇਰੇ ਭਾਈ ਜਨਾ, ਮੋਕੋ ਗੋਵਿੰਦ 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 ਮਨ ਮੋਹੈ। ਐ ਮੇਰੇ ਭਾਈ ਜਨੋ, ਐ ਸਾਡੇ ਭਰਾਵੋ ਗੁਰਸਿੱਖੋ, ਸਾਡੇ ਮਨ ਨੂੰ ਉਹ ਗੋਵਿੰਦ ਜੋ ਗੋ ਇੰਦਰੀਆਂ ਦਾ ਵਿੰਦ ਪ੍ਰਕਾਸ਼ਕ ਹੈ, ਗੋਵਿੰਦ ਜੋ ਪ੍ਰਿਥਵੀ ਦਾ ਵਿੰਦ ਰੱਖਿਅਕ ਹੈ, ਤੇ ਗੋਵਿੰਦ ਜੋ ਗੁਰਾਂ ਦੀ ਬਾਣੀ ਕਰਕੇ ਜਾਣਨ ਯੋਗ ਹੈ। ਇਹ ਤਿੰਨ ਵਾਰੀ ਗੋਵਿੰਦ ਸ਼ਬਦ ਆਇਆ ਹੈ। ਇਹ ਤਿੰਨੇ ਅਰਥ ਅਲੱਗ ਅਲੱਗ ਮਹਾਂਪੁਰਖ ਗੋਵਿੰਦ ਸ਼ਬਦ ਦੇ ਕਰਦੇ ਸਨ ਕਿ ਇਹ ਮੇਰੇ ਭਾਈ ਜਨੋ, ਵੀ ਮੇਰੇ ਮਨ ਨੂੰ ਉਹ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਮੋਹ ਰਿਹਾ ਹੈ। ਗੋਵਿੰਦ 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 ਗੁਣ ਗਾਵਾਂ, ਤੇ ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਹਰ ਵੇਲੇ ਉਸ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਦੇ ਮਨ ਕਰਕੇ ਵੀ, ਤੇ ਬਾਣੀ ਕਰਕੇ ਵੀ, ਤੇ ਸਰੀਰ ਕਰਕੇ ਵੀ ਉਹਦੇ ਗੁਣ ਗਾਉਂਦਾ ਰਵਾਂ। ਕਿਉਂ? ਮਿਲਗੁਰ ਸਾਧ ਸੰਗਤ ਜਨ ਸੋ ਹੈ। ਜਿਹੜਾ ਗੁਰੂ ਦੀ ਸਾਧ ਸੰਗਤ ਦੇ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕੀਰਤਨ ਭਗਤੀ ਕਰਦਾ ਹੈ, ਜਨ ਸੋ ਹੈ, ਉਹੀ ਜਨ ਲੋਕ ਤੇ ਪ੍ਰਲੋਕ ਵਿੱਚ ਸੋਭਾ ਪ੍ਰਾਪਤ ਕਰਦਾ ਹੈ। ਲੋਹਣ ਆਰੰਭ ਤੋਂ ਉਸ ਗੋਬਿੰਦ ਸ਼ਬਦ ਦੁਆਰਾ ਹੀ ਸਤਿਗੁਰੂ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਤੇ ਉਸਤ ਕਰਦੇ ਹਨ।
ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤਸੰਗਤ ਸ਼ਬਦ ਮਨ ਮੋਹੈ।
ਹਜ਼ੂਰ ਫਰਮਾਉਂਦੇ ਨੇ, ਗੋਵਿੰਦ ਗੋਵਿੰਦ ਪ੍ਰੀਤਮ, ਵੀ ਉਹ ਗੋਵਿੰਦ ਸਾਡੇ ਤਨ ਦਾ ਵੀ ਪਿਆਰਾ ਹੈ, ਉਹ ਗੋਵਿੰਦ ਸਾਡੀ ਬਾਣੀ ਦਾ ਵੀ ਪਿਆਰਾ ਹੈ, ਤੇ ਮਨ ਪ੍ਰੀਤਮ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੇ ਵਿੱਚ ਵੀ ਪਿਆਰਾ ਲੱਗਦਾ ਹੈ। ਭਾਵ ਮਨ ਬਾਣੀ ਸਰੀਰ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਬਹੁਤ ਪਿਆਰਾ ਲੱਗਦਾ ਹੈ। ਮਿਲ ਸਤ ਸੰਗਤ ਸ਼ਬਦ ਮਨ ਮੋਹੈ, ਸਤਸੰਗਤ ਦੇ ਨਾਲ ਮਿਲ ਕੇ ਜਦੋਂ ਅਸੀਂ ਗੁਰੂ ਸ਼ਬਦ ਦੇ ਨਾਲ ਜੁੜਦੇ ਹਾਂ, ਉਸ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਨੂੰ ਭਾਉਂਦਾ ਵੀ ਹੈ, ਤੇ ਸਾਡੇ ਮਨ ਨੂੰ ਮੋਹੈ, ਉਹ ਮੋਹਿਤ ਕਰਦਾ, ਆਪਣੇ ਵੱਲ ਖਿੱਚਦਾ, ਆਕਰਸ਼ਿਤ ਕਰਦਾ ਹੈ।
ਜਪ ਗੋਵਿੰਦ ਗੋਵਿੰਦ ਧਿਆਈਐ, ਸਭ ਕੋ ਦਾਨ ਦੇ ਪ੍ਰਭ ਉਹ ਹੈ।
ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਜਪ ਗੋਵਿੰਦ ਗੋਵਿੰਦ ਧਿਆਈਐ, ਉਸ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਰਸਨਾ ਤੋਂ ਜਪਣਾ ਚਾਹੀਦਾ, ਤੇ ਮਨ ਦੁਆਰਾ ਵੀ ਉਸ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਧਿਆਉਣਾ ਚਾਹੀਦਾ ਹੈ। ਕਿਉਂ? ਸਭ ਕੋ ਦਾਨ ਦੇ ਪ੍ਰਭ ਉਹ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਜੀਵਾਂ ਨੂੰ ਦਾਨ ਦਿੰਦਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਇਸ ਲਈ ਉਹ ਵਾਹਿਗੁਰੂ ਸਾਰੇ ਜੀਵਾਂ ਨੂੰ ਦਾਨ ਦੇਣ ਵਾਲਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਾਨੂੰ ਉਸੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ।
ਮੇਰੇ ਭਾਈ ਜਨ, ਮੋਕ ਗੋਵਿੰਦ 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 ਮਨ ਮੋਹੈ।
ਹਜ਼ੂਰ ਕਹਿੰਦੇ ਨੇ, ਐ ਸਾਡੇ ਭਾਈ ਜਨੋ, ਐ ਸਾਡੇ ਗੁਰਸਿੱਖ ਭਰਾਵੋ, ਸਾਡੇ ਮਨ ਨੂੰ ਉਹ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਤੇ ਹੁਣ ਵੀ ਤੇ ਅੱਗੇ ਲਈ ਵੀ ਮੋਹੈ, ਮੋਹਿਤ ਕਰ ਰਿਹਾ ਤੇ ਕਰੇਗਾ, ਕਿਉਂਕਿ ਉਸ ਵਾਹਿਗੁਰੂ ਦੇ ਨਾਲ ਸਾਡਾ ਮਨੋ ਤਨੋ ਬਾਣੀ ਕਰਕੇ ਇੰਨਾ ਪਿਆਰ ਲੱਗਿਆ ਹੋਇਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਨੂੰ ਮੋਹਰਿਆ ਹੈ।
ਗੋਵਿੰਦ 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 ਗੁਣ ਗਾਵਾਂ, ਮਿਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ।
ਹਜ਼ੂਰ ਫਰਮਾਉਂਦੇ ਨੇ, ਮੇਰਾ ਜੀ ਕਰਦਾ ਹੈ ਕਿ ਹਰ ਵੇਲੇ ਮੈਂ ਉਸ ਗੋਵਿੰਦ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਰਵਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਸਦੇ ਗੁਣ ਗਾਉਂਦਾ ਰਵਾਂ। ਤੇ ਜਿਹੜਾ ਵੀ ਗੁਰਸਿੱਖ ਮਾਈ ਪਾਈ ਗੁਰੂ ਦੀ ਸਾਧ ਸੰਗਤ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਹ ਜਨ ਲੋਕ ਤੇ ਪ੍ਰਲੋਕ ਵਿੱਚ ਸ਼ੋਭਾ ਨੂੰ ਪ੍ਰਾਪਤ ਕਰਦਾ ਹੈ।
ਸੁਖ ਸਾਗਰ ਹਰ ਭਗਤ ਹੈ, ਗੁਰਮਤ ਕੌਲਾ ਰਿਧ ਸਿੱਧ ਲਾਗੈ ਪਗ ਉਹ ਹੈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਸੁਖ ਸਾਗਰ ਹਰ ਭਗਤ ਹੈ ਗੁਰਮਤ, ਇੱਥੇ ਵਿਸਰਾਮ ਲਾਉਣਾ ਹੈ। ਸੁਖ ਸਾਗਰ ਹਰ ਭਗਤ ਹੈ ਗੁਰਮਤ, ਹਜ਼ੂਰ ਕਹਿੰਦੇ ਨੇ ਗੁਰੂ ਦੀ ਮਤ ਦੁਆਰਾ ਜੋ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੋਈ ਹੈ, ਇਹ ਸੁਖ ਸਾਗਰ ਸਾਰੇ ਸੁਖਾਂ ਦਾ ਸਾਗਰ ਹੈ। ਗੁਰਮਤ ਦੁਆਰਾ ਜੋ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੋਈ, ਇਹੀ ਸੁਖਾਂ ਦਾ ਸਮੁੰਦਰ ਹੈ। ਕੌਲਾਂ ਰਿੱਧ ਸਿੱਧ ਲਾਗੈ ਪਗੋ ਹੈ, ਕੌਲਾਂ ਦਾ ਅਰਥ ਹੈ ਲਛਮੀ ਵੀ ਤੇ ਰਿੱਧੀਆਂ ਸਿੱਧੀਆਂ ਵੀ, ਸਭ ਉਸ ਦੇ ਚਰਨੀ ਲੱਗਦੀਆਂ ਹਨ ਤੇ ਜੋ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦਾ ਹੈ।
ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੇ ਸੋਹੈ।
ਹਜ਼ੂਰ ਫਰਮਾਉਂਦੇ ਨੇ, ਸਾਨੂੰ ਜਨ ਦਾਸਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ, ਹਰ ਨਾਮ ਜਪਤ। ਅਸੀਂ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ, ਹਰ ਨਾਮੇ ਸੋਹੈ, ਤੇ ਵਾਹਿਗੁਰੂ ਦੇ ਨਾਮ ਦੁਆਰਾ ਹੀ ਸਾਨੂੰ ਹਮੇਸ਼ਾ ਲਈ ਸੋਹੈ ਸੋਭਾ ਪ੍ਰਾਪਤ ਹੁੰਦੀ ਹੈ।
ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹੈ।
ਲੋ ਹਜ਼ੂਰ ਕਹਿੰਦੇ ਨੇ, ਇਸ ਦੇ ਮੁਕਾਬਲੇ ਤੇ ਦੁਰਮਤ ਦਾ ਅਰਥ ਹੈ ਜਿਹੜੀ ਖੋਟੀ ਮਤ ਵਾਲੇ ਭਾਗਾਂ ਤੋਂ ਹੀਣੇ, ਤੇ ਜਿਹੜੇ ਮਤ ਫੀਕੇ ਜਿਹੜੇ ਬੁੱਧੀ ਦੇ ਵੀ ਫਿੱਕੇ ਨੇ, ਭਾਵ ਜਿਨ੍ਹਾਂ ਦੀ ਬੁੱਧੀ ਵੀ ਸ਼ਬਦ ਦਾ ਰਸ ਨਹੀਂ, ਗਿਆਨ ਦਾ ਰਸ ਨਹੀਂ, ਨਾਮ ਦਾ ਰਸ ਨਹੀਂ, ਜਿਹੜੇ ਫਿੱਕੀ ਮਤ ਵਾਲੇ ਨੇ, ਨਾਮ ਸੁਣਤ ਆਵੈ ਮਨ ਰੋਹੈ, ਉਹਨਾਂ ਦੀ ਐਸੀ ਅਵਸਥਾ ਹੈ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣਦੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਰੋਹੈ ਰੋਹ ਆਉਂਦਾ ਹੈ, ਗੁੱਸਾ ਆਉਂਦਾ ਹੈ, ਚੰਡਾਲ ਚੜ ਜਾਂਦਾ ਹੈ। ਤੇ ਇਹੋ ਜਿਹੇ ਵੀ ਦੁਨੀਆਂ ਦੇ ਵਿੱਚ ਸਾਕਤ ਪੁਰਸ਼ ਨੇ, ਜਦੋਂ ਕੋਈ ਉਹਨਾਂ ਦੇ ਕੋਲੇ ਵਾਹਿਗੁਰੂ ਦਾ ਨਾਮ ਜਪਦਾ ਜਾਂ ਬਾਣੀ ਪੜ੍ਹਦਾ, ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਉੱਚੀ ਆਵਾਜ਼ ਪੈਂਦੀ ਹੈ, ਉਹਨਾਂ ਦੇ ਮਨ ਦੇ ਵਿੱਚ ਗੁੱਸਾ ਆ ਜਾਂਦਾ। ਇੰਡੀਆ ਦੇ ਵਿੱਚ ਅਕਸਰ ਇਹ ਗੱਲਾਂ ਹੁੰਦੀਆਂ ਨੇ, ਹੁਣ ਕਈ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਚੀ ਸਪੀਕਰ ਲੱਗ ਜਾਂਦੇ ਨੇ, ਭਾਵੇਂ ਪੜ੍ਹੀ ਤਾਂ ਬਾਣੀ ਹੀ ਜਾਂਦੀ ਹੈ, ਪਰ ਹੁਣ ਉਹ ਸਾਰਿਆਂ ਨੂੰ ਬਾਣੀ ਵੀ ਚੰਗੀ ਨਹੀਂ ਲੱਗਦੀ। ਤੇ ਕਈ ਮਨਮੁਖ ਲੋਕ ਫਿਰ ਇਹ ਗੱਲ ਕਹਿੰਦੇ ਨੇ, ਬਈ ਲੋਕ ਕਿੱਥੇ, ਨਾ ਤੇ ਆਪ ਸੌਂਦੇ ਨੇ, ਨਾ ਸਾਨੂੰ ਸੌਣ ਦਿੰਦੇ ਨੇ, ਤੇ ਰੱਬ ਨੂੰ ਵੀ ਨਹੀਂ ਇਹ ਟਿਕਣ ਦਿੰਦੇ। ਮਨਮੁਖ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ। ਇਸ ਨਾਲੋਂ ਬਿਹਤਰ ਇਹੀ ਹੈ ਬਈ ਚਲੋ, ਜੇ ਕੋਈ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤੇ ਜਾਂ ਤੇ ਸਪੀਕਰਾਂ ਦੀ ਆਵਾਜ਼ ਘੱਟ ਕਰ ਲਈ ਜਾਵੇ, ਤੇ ਜਾਂ ਫਿਰ ਅੰਦਰਲੇ ਸਪੀਕਰ ਲਾ ਕੇ ਤੇ ਉਸ ਦੇ ਨਾਲ ਹੀ ਵਾਹਿਗੁਰੂ ਦਾ ਜਸ ਕਰ ਲੈਣਾ ਚਾਹੀਦਾ ਹੈ।
ਕਉਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸਟਾ ਖਾਏ ਮੁਖ ਗੋਹੈ।
ਲੋ ਹਜ਼ੂਰ ਫਰਮਾਉਂਦੇ ਨੇ, ਕਉਆ ਕਾਗ ਵੀ ਜਿਹੜਾ ਕਉਆ ਕਾਗ ਦੋਵੇਂ ਹੀ ਕਾਂ ਦੇ ਲਈ ਸ਼ਬਦ ਵਰਤਦੇ ਨੇ, ਪਰ ਇਹਦੇ ਲਈ ਜਾਂ ਇਉਂ ਕਉਆ ਕਾਗ ਦਾ ਅਰਥ ਵੀ ਜਿਹੜਾ ਨਰ ਤੇ ਮਦੀਨ ਕਾਂ ਹੁੰਦੇ ਨੇ, ਕਿਉਂਕਿ ਦੋ ਸ਼ਬਦ ਜੋ ਆ ਗਏ, ਇੱਕ ਨਰ ਤੇ ਦੂਸਰਾ ਮਾਦੇ ਲਈ ਵਰਤਿਆ ਹੈ, ਅਥਵਾ ਇੱਕ ਦੇਸੀ ਕਾਂ ਹੁੰਦੇ ਨੇ, ਦੂਸਰੇ ਪਹਾੜੀ ਕਾਂ ਹੁੰਦੇ ਨੇ, ਇਉਂ ਵੀ ਅਰਥ ਮਹਾਂਪੁਰਖ ਕਰਦੇ ਸਨ। ਕਉਆ ਕਾਂ ਕੋ ਅੰਮ੍ਰਿਤ ਰਸ ਪਾਈਐ, ਚਾਹੇ ਕੋਈ ਦੇਸੀ ਕਾਂ ਹੈ ਚਾਹੇ ਕੋਈ ਪਹਾੜੀ ਕਾਂ ਹੈ, ਤੁਸੀਂ ਉਹਨਾਂ ਨੂੰ ਅੰਮ੍ਰਿਤ ਰਸ ਛਕਣ ਵਾਸਤੇ ਪਾ ਦਿਓ, ਪਰ ਉਹਨਾਂ ਨੂੰ ਉਹ ਚੰਗਾ ਨਹੀਂ ਲੱਗੇਗਾ। ਤੁਸੀਂ ਉਹਨਾਂ ਕਾਵਾਂ ਨੂੰ ਕੋਈ ਮਿੱਠੇ ਭੋਜਨ, ਮਿੱਠੇ ਪਕਵਾਨ ਪਾ ਦਿਓ, ਉਹ ਖੁਸ਼ ਹੋ ਕੇ ਨਹੀਂ ਖਾਣਗੇ। ਤੇ ਉਹ ਖੁਸ਼ ਕਿਵੇਂ ਹੁੰਦੇ ਨੇ? ਤ੍ਰਿਪਤਾ ਵਿਸ਼ਟਾ ਖਾਏ ਮੁੱਖ ਗੋਹ ਹੈ, ਵੀ ਉਹ ਵਿਸ਼ਟਾ ਗੰਦਗੀ ਤੇ ਗੋਹੇ ਦਾ ਅਰਥ ਹੈ ਗੋਬਰ, ਮੁੱਖ ਦੇ ਨਾਲ ਖਾ ਕੇ ਖੁਸ਼ ਹੁੰਦੇ ਨੇ, ਕਿਉਂਕਿ ਜਿਹੜੇ ਕਾਂ ਨੇ ਉਹਨਾਂ ਨੂੰ ਜਿਹੜੇ ਅੰਮ੍ਰਿਤ ਵਰਗੇ ਮਿੱਠੇ ਭੋਜਨ ਨੇ ਉਹ ਨਹੀਂ ਚੰਗੇ ਲੱਗਦੇ, ਕਾਂ ਤੇ ਵਿਸ਼ਟਾ ਗੰਦਗੀ ਤੇ ਗੋਬਰ ਨੂੰ ਹੀ ਮੁਖ ਦੁਆਰਾ ਖਾ ਕੇ ਖੁਸ਼ ਹੁੰਦੇ ਨੇ। ਇਸੇ ਤਰ੍ਹਾਂ ਮਨਮੁੱਖਾਂ ਦੀ ਹਾਲਤ ਹੈ, ਉਹਨਾਂ ਨੂੰ ਨਾਮ ਤੇ ਅੰਮ੍ਰਿਤ ਬਾਣੀ ਦਾ ਰਸ ਚੰਗਾ ਨਹੀਂ ਲੱਗਦਾ, ਤੇ ਬਲਕਿ ਜਿਹੜੇ ਕੋਈ ਗੰਦੇ ਗੀਤ ਨੇ ਤੇ ਹੋਰ ਭੈੜੇ ਜਿਹੜੇ ਹੋਰ ਕੋਈ ਸ਼ਬਦ ਨੇ, ਗਾਲੀ ਗਲੋਚ ਨੇ, ਉਹ ਖਾ ਖਾ ਕੇ, ਵਿਸ਼ਟਾ ਤੇ ਗੋਬਰ ਖਾ ਖਾ ਕੇ, ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣ ਸੁਣ ਕੇ, ਭੈੜੇ ਗੀਤ ਸੁਣ ਸੁਣ ਕੇ ਉਹਨਾਂ ਦਾ ਮਨ ਤ੍ਰਿਪਤ ਹੁੰਦਾ ਹੈ।
ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਇਹੋ ਜਿਹੇ ਕਾਂ ਵਰਗੇ ਅੰਦਰੋਂ ਬਾਹਰੋਂ ਕਾਲੇ ਜੀਵਨ ਵਾਲੇ ਲੋਕ ਨੇ, ਕਿਸੇ ਤਰ੍ਹਾਂ ਉਹਨਾਂ ਦਾ ਵੀ ਉਧਾਰ ਹੋ ਸਕਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਵੀ ਪਲਟਾ ਆ ਸਕਦਾ ਹੈ। ਤਾਂ ਹਜ਼ੂਰ ਕਹਿੰਦੇ ਨੇ, ਹਾਂ ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਸਤਵਾਦੀ ਦਾ ਅਰਥ ਵੀ ਸਤ ਭਗਤਾਂ, ਸੱਚ ਬੋਲਣ ਵਾਲੇ ਸਤਿਗੁਰੂ ਅੰਮ੍ਰਿਤ ਦੇ ਸਰੋਵਰ ਨੇ, ਨਾਮ ਅੰਮ੍ਰਿਤ ਦੇ ਸਰੋਵਰ ਨੇ। ਜਿਤ ਨਾਤੈ ਕਊਆ ਹੰਸ ਹੋ ਹੈ, ਜਿਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ, ਤਾਂ ਵੀ ਹੰਸ ਹੋ ਜਾਂਦਾ। ਭਾਵ ਸਤਿਗੁਰੂ ਮਹਾਰਾਜ ਦੀ ਸੰਗਤ ਵਿੱਚ ਆ ਕੇ ਨਾਮ ਬਾਣੀ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ, ਤੇ ਜਿਹੜੇ ਅੰਦਰੋਂ ਬਾਹਰੋਂ ਵੀ ਕਾਲੇ ਨੇ, ਜਿਨ੍ਹਾਂ ਦਾ ਮਨ ਵੀ ਕਾਲਾ ਹੈ, ਸਰੀਰ ਕਰਕੇ ਵੀ ਪਾਪ ਕਰਮ ਕਰਦੇ ਹਨ, ਜਿਹੜੇ ਐਸੇ ਕਾਂ ਵਰਗੇ ਲੋਕ ਨੇ, ਉਹ ਵੀ ਹੰਸ ਬਣ ਜਾਂਦੇ ਨੇ। ਅਥਵਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਬਚਨਾਂ ਦੁਆਰਾ ਉਸ ਅੰਮ੍ਰਿਤਸਰ ਸਾਹਿਬ, ਜੋ ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ, ਜਿਸ ਨੂੰ ਰਾਜ ਤੀਰਥ ਦਾ ਰੁਤਬਾ ਵੀ ਪ੍ਰਾਪਤ ਹੈ, ਮਾਨੋ ਉਹਦੀ ਸਿਫਤ ਸਲਾਹ ਲਈ ਵੀ ਇਹ ਪੰਕਤੀ ਅਕਸਰ ਆਮ ਪ੍ਰਚਾਰਕ ਤੇ ਕਥਾਵਾਚਕ ਪੜ੍ਹਦੇ ਨੇ, ਵੀ ਉਹ ਵੀ ਇੱਕ ਐਸਾ ਦੁਨੀਆਂ ਦੇ ਵਿੱਚ ਸਰਵੋਤਮ ਅਸਥਾਨ ਹੈ, ਸਰਵੋਤਮ ਤੀਰਥ ਹੈ, ਜਿਸ ਦੀ ਮਹਿਮਾ ਹਜ਼ੂਰ ਨੇ ਬਾਣੀ ਵਿੱਚ ਵੀ ਬਿਆਨ ਕੀਤੀ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦਹੁ ਪੁਰਖ ਬਿਦਾਤੇ ਤਾਂ ਤੂੰ ਸੋਹਿਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸ ਪੁਰ, ਨਾਨਕ ਹਰਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ। ਔਰ ਦੱਸਦੇ ਨੇ ਵੀ ਉਹ ਸਰੋਵਰ ਦੇ ਵਿੱਚ ਕਾਂ ਵੀ ਨਹਾ ਕੇ ਹੰਸ ਬਣ ਗਏ ਸਨ। ਸਾਖੀ ਇਸ ਤਰ੍ਹਾਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਲਿਖੀ ਮਿਲਦੀ ਹੈ। ਕਹਿੰਦੇ ਨੇ, ਦੋ ਕਾਂ ਸਨ, ਔਰ ਉਹ ਇੱਕ ਟੁਕੜਾ ਚੱਕ ਕੇ ਕਿਸੇ ਰੋਟੀ ਦਾ ਅੱਗੇ ਭੱਜ ਤੁਰਿਆ, ਦੂਸਰਾ ਕਾਂ ਖੋਹਣ ਵਾਸਤੇ ਉਹਦੇ ਪਿੱਛੇ ਲੱਗਿਆ, ਤੇ ਉਹ ਕਾਂ ਇਸ ਦੁੱਖ ਭੰਜਨੀ ਬੇਰੀ ਦੇ ਉੱਪਰ ਆ ਕੇ ਬੈਠੇ, ਉੱਥੇ ਆ ਕੇ ਫਿਰ ਉਹਨਾਂ ਦੀ ਲੜਾਈ ਸ਼ੁਰੂ ਹੋ ਗਈ, ਤੇ ਔਰ ਉਹ ਲੜਦੇ ਲੜਦੇ ਦੋਨੋਂ ਕਾਂ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਡਿੱਗ ਪਏ। ਤੇ ਜਦੋਂ ਅੰਮ੍ਰਿਤ ਸਰੋਵਰ ਦੇ ਵਿੱਚ ਡਿੱਗੇ ਤਾਂ ਐਸੀ ਉੱਥੇ ਕਲਾ ਵਰਤੀ, ਉਹ ਦੋਨੋਂ ਹੀ ਕਾਂ ਐਨ ਸ਼ਾਂਤ ਤੇ ਉੱਜਲ ਹੋ ਗਏ, ਉਹਨਾਂ ਦਾ ਸਰੀਰ ਦਾ ਰੰਗ ਵੀ ਬਦਲ ਗਿਆ, ਕਾਲੇ ਤੋਂ ਚਿੱਟਾ ਹੋ ਗਿਆ, ਤੇ ਉਹਨਾਂ ਦੇ ਮਨ ਵੀ ਸੁਭਾਅ ਵੀ ਬਦਲ ਗਏ, ਔਰ ਉਹ ਐਨ ਸ਼ਾਂਤ ਹੋ ਕੇ ਤੇ ਪਵਿੱਤਰ ਹੋ ਕੇ ਉੱਥੋਂ ਉਡਾਰੀ ਮਾਰ ਗਏ। ਇਸ ਕੌਤਕ ਨੂੰ ਪਿੰਗਲੇ ਨੇ ਵੀ ਦੇਖਿਆ, ਜੋ ਰਜਨੀ ਦਾ ਪਤੀ ਸੀ, ਤੇ ਫਿਰ ਉਹਨੇ ਵੀ ਉਸੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਜਿਸ ਦਾ ਸਦਕਾ ਉਹਦਾ ਕੋਹੜ ਦੂਰ ਹੋਇਆ, ਤੇ ਹੁਣ ਉਸ ਅਸਥਾਨ ਤੇ ਜਿੱਥੇ ਕਾਂ ਹੰਸ ਬਣੇ ਸਨ ਤੇ ਉਸ ਪਿੰਗਲੇ ਦਾ ਕੋਹੜ ਦੂਰ ਹੋਇਆ ਸੀ, ਤੇ ਉਹ ਦੁੱਖ ਭੰਜਨੀ ਬੇਰ ਸਾਹਿਬ ਅਸਥਾਨ ਹੈ, ਉਸ ਬੇਰੀ ਦਾ ਨਾਮ ਦੁੱਖ ਭੰਜਨੀ ਸਾਹਿਬ ਆਮ ਸੰਗਤਾਂ ਦੇ ਵਿੱਚ ਲਿਆ ਜਾਂਦਾ ਹੈ। ਸੋ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਦੀ ਮਹਿਮਾ ਕਰਦੇ ਨੇ, ਬਈ ਸਤਿਗੁਰੂ ਹੀ ਅਸਲੀ ਅੰਮ੍ਰਿਤ ਦੇ ਸਰੋਵਰ ਹਨ, ਜਿਨ੍ਹਾਂ ਦੇ ਵਿੱਚ ਇਸ਼ਨਾਨ ਕੀਤਿਆਂ ਕਾਂ ਵੀ ਹੰਸ ਹੋ ਜਾਂਦਾ ਹੈ।
ਨਾਨਕ ਧਨ ਧਨ ਵੱਡੇ ਵੱਡ ਭਾਗੀ, ਜਿਨ ਗੁਰਮਤ ਨਾਮ ਹਿਰਦੈ ਮਲ ਧੋਹੈ।
ਲੋ ਹਜ਼ੂਰ ਕਹਿੰਦੇ ਨੇ, ਉਹ ਵਡਭਾਗੀ ਪੁਰਸ਼ ਧੰਤਾ ਯੋਗ ਨੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਧੰਤਾ ਯੋਗ ਨੇ, ਤੇ ਬਹੁਤ ਵੱਡਿਆਂ ਤੋਂ ਵੱਡੇ ਭਾਗਾਂ ਵਾਲੇ ਨੇ, ਜਿਨ ਗੁਰਮਤ ਨਾਮ ਹਿਰਦੈ ਮਲ ਧੋਹੈ, ਜਿਨ੍ਹਾਂ ਨੇ ਗੁਰਮਤ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਕੇ ਤੇ ਫਿਰ ਉਸ ਨਾਮ ਦੀ ਕਮਾਈ ਕਰਕੇ ਹਿਰਦੈ ਮਲ ਧੋਹੈ, ਆਪਣੇ ਹਿਰਦੇ ਦੀ ਮੈਲ ਨੂੰ ਧੋ ਲਿਆ ਹੈ, ਜਿਨ੍ਹਾਂ ਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ ਹੈ, ਮਨ ਦੀ ਮੈਲ ਨੂੰ ਧੋ ਲਿਆ, ਉਹ ਮਹਾਂਪੁਰਖ ਧੰਤਾ ਯੋਗ ਹਨ ਤੇ ਵੱਡਿਆਂ ਭਾਗਾਂ ਵਾਲੇ ਹਨ।
ਗੁਜਰੀ ਮਹੱਲਾ ਚੌਥਾ। ਹਰ ਜਨ ਉਤਮ ਉਤਮ ਬਾਣੀ, ਮੁਖ ਬੋਲਹਿ ਪਰ ਉਪਕਾਰੇ।
ਲਾਉਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਦੇ ਨੇ। ਰਾਮ ਮੋਕੋ ਹਰਜਨ ਮੇਲ ਪਿਆਰੇ, ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਵਾਓ। ਮੋਕੋ ਰਾਮ ਮੋਕੋ ਹਰਜਨ ਮੇਲ ਪਿਆਰੇ, ਹੇ ਰਾਮ ਹੇ ਪਿਆਰੇ ਪ੍ਰਭੂ ਜੀ, ਮੈਨੂੰ ਵਾਹਿਗੁਰੂ ਦੇ ਜਨਾਂ ਦਾ ਮੇਲ ਕਰਵਾਓ, ਭਾਵ ਵਾਹਿਗੁਰੂ ਦੇ ਪਿਆਰਿਆਂ ਦੇ ਦਰਸ਼ਨ ਦੀਦਾਰੇ ਕਰਵਾਓ। ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰਪੂਰਾ, ਮੇਰੇ ਪ੍ਰਾਣਾਂ ਦੇ ਵੀ ਪ੍ਰੀਤਮ ਪਿਆਰੇ ਪੂਜਨੀਕ ਤੇ ਪੂਰੇ ਸਤਿਗੁਰੂ ਨੇ, ਹਮ ਪਾਪੀ ਗੁਰ ਨਿਸਤਾਰੇ ਤੇ ਮੇਰੇ ਵਰਗੇ ਪਾਪੀਆਂ ਨੂੰ ਵੀ ਗੁਰੂ ਨੇ ਉਧਾਰ ਦਿੱਤਾ, ਇਸ ਲਈ ਰਾਮ ਮੋਕੋ ਹਰਜਨ ਮੇਲ ਪਿਆਰੇ, ਹੇ ਪਿਆਰੇ ਪ੍ਰਭੂ, ਤੁਸੀਂ ਇਹੋ ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ, ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਇਹ ਮਹਿਮਾ ਵੀ ਹੈ, ਕਿਉਂਕਿ ਉਹ ਵਾਹਿਗੁਰੂ ਦੇ ਜਨ ਦਾਸ ਬਣ ਕੇ ਹੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਆਪ ਗੁਰੂ ਨਹੀਂ ਬਣੇ। ਇਸ ਲਈ ਜਿਹੜੇ ਦਸਾਂ ਭਾਵ ਧਾਰਨ ਕਰਕੇ ਸਤਿਗੁਰੂ ਆਪ ਸੰਸਾਰ ਦੇ ਵਿੱਚ ਵਿਚਰੇ ਨੇ, ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਐਸੇ ਵਾਹਿਗੁਰੂ ਦੇ ਜਨਾਂ ਦਾ ਭਾਵ ਸਤਿਗੁਰੂ ਦਾ ਮੇਲ ਕਰਵਾਓ। ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰਪੂਰਾ, ਕਿਉਂਕਿ ਮੇਰੇ ਪ੍ਰਾਣਾਂ ਦੇ ਵੀ ਪਿਆਰੇ ਨੇ ਪੂਜਨੀਕ ਤੇ ਪੂਰੇ ਸਤਿਗੁਰੂ, ਤੇ ਮੇਰੇ ਵਰਗੇ ਬੇਅੰਤ ਪਾਪੀ ਗੁਰੂ ਨੇ ਉਧਾਰੇ ਨੇ, ਇਸ ਲਈ ਮੇਰਾ ਵੀ ਪੂਰੇ ਗੁਰੂ ਦੇ ਨਾਲ ਮਿਲਾਪ ਕਰਵਾ ਦਿਓ। ਹੁਣ ਫੇਰ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਤਿਗੁਰੂ ਦੀ ਹੀ ਮਹਿਮਾ ਉਚਾਰਨ ਕੀਤੀ ਹੈ।
ਹਰਜਨ ਉਤਮ ਉਤਮ ਬਾਣੀ, ਮੁਖ ਬੋਲਹਿ ਪਰ ਉਪਕਾਰੇ।
ਲੋ ਹਜ਼ੂਰ ਕਹਿੰਦੇ ਨੇ, ਭਾਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਰਜਨ ਉਹ ਵਾਹਿਗੁਰੂ ਦੇ ਜਨ ਦਾਸ ਬਣ ਕੇ ਰਹੇ। ਹਰਜਨ ਉਤਮ ਤੇ ਉਹ ਸਭ ਤੋਂ ਉੱਤਮ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ। ਉੱਤਮ ਪਦਵੀ ਕਿਹੜੀ ਹੈ? ਹਰ ਹਰਜਨ ਦੁਈ ਏਕ ਹੈ, ਬਿਬ ਵਿਚਾਰ ਕਸ਼ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਵਾਹਿਗੁਰੂ ਦੇ ਜਨ ਦਾਸ ਬਣ ਕੇ ਜਿਨ੍ਹਾਂ ਨੇ ਉੱਤਮ ਪਦਵੀ ਗੁਰਤਾ ਦੀ ਪ੍ਰਾਪਤ ਕੀਤੀ, ਉਹ ਧੰਨ ਹਨ ਸਤਿਗੁਰੂ ਮਹਾਰਾਜ ਤੇ ਉੱਤਮ ਬਾਣੀ, ਤੇ ਉਹਨਾਂ ਦੀ ਬਾਣੀ ਵੀ ਮਹਾਨ ਉੱਤਮ ਹੈ। ਬਾਣੀਆਂ ਸਿਰ ਬਾਣੀ, ਗੁਰੂ ਦੇ ਮੁਖੋਂ ਉਚਾਰਨ ਹੋਈ ਬਾਣੀ ਵੀ ਮਹਾਨ ਉੱਤਮ ਹੈ। ਕਿਉਂ? ਮੁਖ ਬੋਲਹਿ ਪਰ ਉਪਕਾਰੇ, ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮੁਖ ਤੋਂ ਪਰਉਪਕਾਰ ਦੇ ਬਚਨ ਬੋਲਦੇ ਹਨ।
ਜੋ ਜਨ ਸੁਣੈ ਸ਼ਰਧਾ ਭਗਤ ਸੇਤੀ, ਕਰ ਕਿਰਪਾ ਹਰ ਨਿਸਤਾਰੇ।
ਜੋ ਗੁਰਸਿੱਖ ਮਾਈ ਪਾਈ ਸ਼ਰਧਾ ਤੇ ਭਗਤੀ ਨਾਲ ਗੁਰੂ ਮਹਾਰਾਜ ਦੇ ਮੁਖੋਂ ਉਚਾਰਨ ਕੀਤੇ ਹੋਏ ਬਚਨਾਂ ਨੂੰ ਸੁਣਦਾ ਹੈ, ਕਰ ਕਿਰਪਾ ਹਰ ਨਿਸਤਾਰੇ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਉਹਨਾਂ ਦਾ ਉਧਾਰ ਕਰ ਦਿੰਦਾ ਹੈ।
ਰਾਮ ਮੋਕੋ ਹਰਜਨ ਮੇਲ ਪਿਆਰੇ,
ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਕਿਰਪਾ ਕਰੋ ਜਿਹੜੇ ਇਹੋ ਜਿਹੇ ਵਾਹਿਗੁਰੂ ਦੇ ਜਨ ਦਾਸ ਬਣ ਕੇ ਵਿਚਰਨ ਵਾਲੇ ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਨਾਲ ਮੇਲ ਕਰਵਾ ਦਿਓ।
ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ, ਹਮ ਪਾਪੀ ਗੁਰ ਨਿਸਤਾਰੇ ਰਹਾਓ।
ਮੇਰੇ ਪ੍ਰੀਤਮ ਪ੍ਰਾਣ, ਉਹ ਸਤਿਗੁਰੂ ਮਹਾਰਾਜ ਮੇਰੇ ਪ੍ਰਾਣਾਂ ਦੇ ਵੀ ਪ੍ਰੀਤਮ ਪਿਆਰੇ ਨੇ, ਮੇਰੇ ਪ੍ਰਾਣਾਂ ਦੇ ਵੀ ਸਖੇ ਨੇ, ਤੇ ਪੂਜਨੀਕ ਤੇ ਪੂਰੇ ਸਤਿਗੁਰੂ ਉਹ ਮਹਾਨ ਨੇ। ਹਮ ਪਾਪੀ ਗੁਰ ਨਿਸਤਾਰੇ, ਤੇ ਉਹ ਸਤਿਗੁਰੂ ਨੇ ਮੇਰੇ ਵਰਗੇ ਬੇਅੰਤ ਪਾਪੀਆਂ ਦਾ ਵੀ ਉਧਾਰ ਕੀਤਾ ਹੈ।
ਗੁਰਮੁਖ ਵਡ ਭਾਗੀ ਵਡ ਭਾਗੇ, ਜਿਨ ਹਰ ਹਰ ਨਾਮ ਆਧਾਰੇ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਉਹ ਗੁਰਮੁਖ ਵਿਅਕਤੀ ਉਹ ਗੁਰਮੁਖ ਵਿਅਕਤੀ ਵਡਭਾਗੀ ਨੇ, ਤੇ ਜਿਨ ਹਰ ਹਰ ਨਾਮ ਆਧਾਰੇ, ਜਿਨ੍ਹਾਂ ਨੇ ਗੁਰੂ ਦੇ ਪਾਸੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਧਾਰ ਆਸਰਾ ਪ੍ਰਾਪਤ ਕਰ ਲਿਆ ਹੈ, ਉਹ ਵਡਭਾਗੀ ਗੁਰਮੁਖ ਵਡਭਾਗੇ ਬਣ ਗਏ ਨੇ। ਉਹ ਵਡਭਾਗੀ ਗੁਰਮੁਖ ਵੱਡਿਆਂ ਭਾਗਾਂ ਵਾਲੇ ਹੋ ਗਏ, ਜਿਨ੍ਹਾਂ ਨੇ ਸਤਿਗੁਰੂ ਦੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਆਸਰਾ ਪ੍ਰਾਪਤ ਕਰ ਲਿਆ।
ਹਰ ਹਰ ਅੰਮ੍ਰਿਤ ਹਰ ਰਸ ਪਾਵਹਿ ਗੁਰਮਤ ਭਗਤ ਭੰਡਾਰੇ।
ਲੋ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਜਾਨ ਸਤਿਗੁਰੂ ਦੇ ਪਾਸੋਂ ਹਰ ਹਰ ਅੰਮ੍ਰਿਤ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਤੇ ਨਾਲ ਹਰ ਰਸ ਪਾਵੇ ਤੇ ਨਾਲ ਉਸ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਵੀ ਪ੍ਰਾਪਤ ਕਰ ਲੈਂਦੇ ਨੇ। ਅੰਮ੍ਰਿਤ ਤੋਂ ਮੁਰਾਦ ਹੈ ਗੁਰ ਉਪਦੇਸ਼ ਦੀ ਤੇ ਉਹ ਹਰ ਹਰ ਅੰਮ੍ਰਿਤ ਉਹ ਸਤਿਗੁਰੂ ਦੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਤੇ ਫਿਰ ਉਸ ਦੀ ਕਮਾਈ ਕਰਕੇ ਨਾਮ ਦਾ ਰਸ ਵੀ ਪ੍ਰਾਪਤ ਕਰ ਲੈਂਦੇ ਹਨ। ਗੁਰਮਤ ਭਗਤ ਭੰਡਾਰੇ ਉਹਨਾਂ ਨੂੰ ਗੁਰਮਤ ਦੁਆਰਾ ਭਗਤੀ ਦੇ ਭੰਡਾਰ ਪ੍ਰਾਪਤ ਹੋ ਜਾਂਦੇ ਹਨ।
ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ ਤੇ ਭਾਗਹੀਣ ਜਮ ਮਾਰੇ।
ਲੋ ਹਜ਼ੂਰ ਫਰਮਾਉਂਦੇ ਨੇ ਭਾਈ ਜਿਨ੍ਹਾਂ ਮਨਮੁਖਾਂ ਨੇ ਜਿਨ੍ਹਾਂ ਸਾਖਤਾਂ ਨੇ ਵੀ ਜਿਨ੍ਹਾਂ ਨੇ ਸਤਿਪੁਰਖ ਸਤਿਗੁਰੂ ਦਾ ਦਰਸ਼ਨ ਵੀ ਨਹੀਂ ਪ੍ਰਾਪਤ ਕੀਤਾ ਭਾਵ ਜਿਹੜੇ ਗੁਰੂ ਦੇ ਮੱਥੇ ਹੀ ਆ ਕੇ ਨਹੀਂ ਲੱਗੇ ਤੇ ਭਾਗਹੀਣ ਜਾਂ ਮਾਰੇ ਉਹ ਭਾਗਾਂ ਤੋਂ ਹੀਣਿਆਂ ਨੂੰ ਜਮਾਂ ਨੇ ਮਾਰਿਆ ਹੈ।
ਸੇ ਕੂਕਰ ਸੂਕਰ ਗਰਦਬ ਪਵਹਿ ਗਰਭ ਜੋਨੀ ਦਈਏ ਮਾਰੇ ਮਹਾਂ ਹਤਿਆਰੇ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਗੁਰੂ ਦੇ ਆ ਕੇ ਦਰਸ਼ਨ ਦੀਦਾਰ ਨਹੀਂ ਕਰਦੇ ਉਹ ਭਾਗਾਂ ਤੋਂ ਹੀਣੇ ਫਿਰ ਆ ਜੂਨਾਂ ਦੇ ਵਿੱਚ ਭਟਕਦੇ ਨੇ। ਕੂਕਰ ਕੁੱਤਿਆਂ ਦੀ ਜੂਨ ਵਿੱਚ ਪੈਂਦੇ ਨੇ, ਸੂਕਰ ਸੂਰਾਂ ਦੀ ਜੂਨ ਵਿੱਚ ਪੈਂਦੇ ਨੇ ਤੇ ਗਰਦਪ ਗਧਿਆਂ ਦੀ ਜੂਨ ਦੇ ਵਿੱਚ ਪੈਂਦੇ ਨੇ ਤੇ ਹੋਰ ਗਰਭ ਜੂਨੀਆਂ ਵਿੱਚ ਪੈ ਕੇ ਗਲਦੇ ਨੇ। ਦਈਏ ਮਾਰੇ ਮਹਾ ਹਥਿਆਰੇ ਤੇ ਉਹਨਾਂ ਨੂੰ ਮਹਾ ਹਥਿਆਰੇ ਕਸਾਈ ਜਾਣ ਕੇ ਬੁੱਚੜ ਜਾਣ ਕੇ ਤੇ ਦਈਏ ਵਾਹਿਗੁਰੂ ਪਰਮੇਸ਼ਰ ਨੇ ਮਾਰਿਆ ਹੈ ਕਿਉਂਕਿ ਸਤਿਗੁਰੂ ਦੇ ਬਚਨ ਨੇ ਆਤਮ ਘਾਤੀ ਜਗਤ ਕੁਸਾਈ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ ਤੇ ਉਹ ਆਤਮ ਘਾਤੀ ਦਾ ਵੀ ਦੋਸ਼ ਉਹਦੇ ਸਿਰ ਤੇ ਲੱਗਦਾ ਤੇ ਸਾਰੇ ਜਗਤ ਦਾ ਕਸਾਈ ਵੀ ਉਹਨੂੰ ਮੰਨਿਆ ਜਾਂਦਾ। ਆਤਮ ਘਾਤੀ ਹੀ ਜਗਤ ਦਾ ਕਸਾਈ ਬਣ ਜਾਂਦਾ ਭਾਵ ਜਿਹੜੇ ਨਾਮ ਨਹੀਂ ਜਪਦੇ ਉਹ ਆਪਣੇ ਆਪ ਨੂੰ ਖੁਦ ਤਬਾਹ ਕਰਦੇ ਨੇ। ਇਸ ਲਈ ਆਤਮ ਘਾਤੀ ਬਣਦੇ ਨੇ ਤੇ ਆਤਮ ਘਾਤੀ ਹੋ ਕੇ ਸਾਰੇ ਜਗਤ ਨੂੰ ਕਸਾਈ ਬਣ ਕੇ ਖੋਹ ਕੇ ਮਾਰਦੇ ਨੇ। ਇਸ ਲਈ ਜਿਹੜੇ ਇਹੋ ਜਿਹੇ ਮਹਾਂ ਹਥਿਆਰੇ ਨੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਮਾਰਦਾ ਤੇ ਅੱਗੇ ਅਨੇਕਾਂ ਜੂਨਾਂ ਦੇ ਵਿੱਚ ਪਾਉਂਦਾ ਹੈ।